ਮੇਰਾ ਚੌਂਕੜਾ ਕਦੋਂ ਵਜੇਗਾ। ਦਿਨ ਬੀਤਦੇ ਜਾ ਰਹੇ, ਜਿਤਨਾ ਨਿਤਨੇਮ ਤੇਰਾ ਗਿਣਤੀ ਮਿਣਤੀ ਨਾਲ ਹੋ ਜੇ ਉਹ ਵੀ ਮੇਰੇ ਵੱਡੇ ਭਾਗ, ਪਰ ਉਹ ਕਿਰਪਾ ਕਦੋਂ ਹੋਏਗੀ ਬਾਬਾ ਜੀ, ਤੂੰ ਵਿਸਰੇ ਹੀ ਨਾ। ਉਹ ਬਖਸ਼ਿਸ਼ ਕਦੋਂ ਹੋਏਗੀ, ਮੇਰੇ ਦਿਨ ਦੀ ਰੂਟੀਨ ਰਾਤ ਦੀ ਰੂਟੀਨ ਮੇਰੇ ਸ਼ਡਿਊਲ ਦੇ ਵਿੱਚ ਤਕਰੀਬਨ 5-6 ਘੰਟੇ ਦੀ ਬੈਠਕ, ਤੇਰਾ ਨਿਤਨੇਮ ਵੀ ਆ ਜਾਵੇ। ਹਰ ਬੰਦੇ ਨੇ ਸ਼ਡਿਊਲ ਬਣਾਇਆ ਹੁੰਦਾ, ਆਮ ਬੀਬੀ ਨੇ ਵੀ ਸ਼ਡਿਊਲ ਬਣਾਇਆ ਹੁੰਦਾ, ਅੱਜ ਹਫ਼ਤੇ 'ਚ ਬੁੱਧਵਾਰ ਕੱਪੜੇ ਧੋਣੇ ਹੈ, ਕਿਸੇ ਨੇ ਸ਼ੁੱਕਰਵਾਰ ਧੋਣੇ, ਕਿਸੇ ਨੇ ਐਤਵਾਰ ਧੋਣੇ ਹੈ, ਇਹ ਦਿਨ ਇਹ ਅਲਮਾਰੀਆਂ ਸਾਫ ਕਰਨੀਆਂ, ਇਹ ਦਿਨ ਇਹ ਕੰਮ ਕੱਢਣਾ, ਇਹ ਦਿਨ ਇਹ ਕੱਢਣਾ, ਇਸ ਦਿਨ ਫਲਾਣੇ ਵਿਆਹ ਜਾਣਾ, ਸਭ ਸ਼ਡਿਊਲ ਨਿੱਕੇ ਨਿੱਕੇ ਬੰਦਿਆਂ ਦੇ ਵੀ ਬਣੇ ਹੁੰਦੇ ਆ। ਗੁਰੂ ਗੋਬਿੰਦ ਸਿੰਘ, ਸਾਡੇ ਸ਼ਡਿਊਲ ਵਿੱਚ 5-6 ਘੰਟੇ ਦਾ ਤੇਰਾ ਚੌਂਕੜਾ, ਭੁੱਖ ਲੱਗੇ ਉਹ ਵਾਰੀ ਕਦੋਂ ਆਏਗੀ, ਇਹ ਤਾਂ 2 ਮਿੰਟ ਬੋਲੇ ਹਾਂ, ਮੇਰੀ ਵੀ ਅਤੇ ਆਪਣੀ ਵੀ ਇਹ ਭਾਵਨਾ ਰੱਖ ਕੇ ਪੰਗਤੀ ਬੋਲਿਓ। ਸਿਰ ਪਇਓ ਸਰ प्यार क्या कीजे, हम स्वर दीन 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 दीन, गुरु गोविंद सिंह जी हम स्वर दीन,
दयाल न तुम सर, अब प्यार क्या कीजे,
बचनी रविदास असलग जीव, असलग जीव, असलग जीव, कृपा करो बहुत 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 प्यास, जवाब न पाया गुण काली आप कमाणे बिछड़ी दोष न कहूं देन जन्म जन्म का बिछड़िया घर मेलो सज्जन सै काली कोयल तू कित गुण काली उडीली 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 कब कर आवेरी कब कर आवेरी कब कर आवेरी काली कोयल तू कित गुण काली। सवाल जवाब हो रहे हैं। कोयल नु पूछा जा रहा है इन्नी तेरी मिठी आवाज काली क्यों है। ये समझो दवान विच सवाल जवाब कोयल को बार बार कह रही है उडीनी 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 ता काली है वो घर नहीं आया वो हिरदे दे घर च नहीं आया उडीनी 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 कब कर आवेरी। फिर सवाल होया तू कित गुण काली कोयल जवाब दे रही कर्महीन धन करे बेनंती कद नानक आवे वारी सब सोहा गणमण रलिया एक देवो रात मुरारी काली कोयल तू कित गुण काली। फिर जवाब देंदी सब सैया शौ रावण गईया हो दादी कह दर जावा कह दर जावा कह दर जावा कह दर जावा अमाली हों खरी सुचजी तैसे एक न पावा काली कोयल तू कित गुण काली तू कित गुण काली। जवाब दें दी है मेरा मन लोचे गुरदर्शन ताई बिलप करे चात्रिक की न्याई तिरखा न उतरे शांत न आवे बिन दर्शन संत प्यारे जियो हों कोली जियो कोल कुमाई गुरदर्शन संत प्यारे जियो तू कित गुण काली काली कोल तू कित गुण काली दे दी। यार वे प्रहबे सहियां मुंह कहीं ना जेहियां यार वे हिक डूं हिक चाड़े वो किस चते हियां हिक डूं हिक चाड़े अनक प्यारे नित कर दे भोग बिलासा तिना देख मन चाओ ठंडा हों कद पाई गुणतासा जिन्नी मेंडा लाल रजाया हों तिस आगे मन डेइया नानक कहे सुन बिनो सुहागण मुँह दस टिखा फिर गईया काली कोयल तू कित गुण काली कित गुण काली अपने प्रीतम के हों फिर हैं जाली चिर पयो दर्शन ते ਸਿਰ ਪਇਓ ਸਿਰ ਪਇਓ ਚਿਰ ਪਇਓ ਚਿਰ ਪਇਓ ਦਰ ਕਿਰਪਯੋਦਰ ਦੇਖੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਵਿਦਾਸ ਆਸ ਲਗ ਜੀਉ ਚਿਰ ਪਇਓ ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦੇਖੇ ਜਿਹੜਾ ਪ੍ਰਕਰਨ ਮਹਾਰਾਜ ਸੇਵਾ ਲੈ ਰਹੇ ਹੈ ਅੱਜ ਚੌਥੀ ਦਇਆ ਦੀ ਵਾਰੀ ਹੈ ਮਹਾਰਾਜ ਸੇਵਾ ਲੈਣ ਪਹਿਲੇ ਦੋ ਮਿੰਟ ਸ਼ਬਦ ਫੂਲੇ ਮਾਰਗ ਜਿੰਨੇ ਬਤਾਇਆ ਐਸਾ ਗੁਰੂ ਸਿਮਰ ਮਨਾ ਰਾਮ ਨਾਮ ਚਿਤਾਰੇ ਬਸਰੇ ਹਿਰਦੇ ਗੁਰ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਦੁੱਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਅਗਨ ਸਾਗਰ ਬੂਟਤ ਸੰਸਾਰ ਨਾਨਕ ਬਾਪ ਕੜ ਐਸਾ ਗੁਰ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ
ਜਿਨ੍ਹਾਂ ਨਹੀਂ ਹਾਜ਼ਰੀ ਲਈ ਫਿਰ ਇੱਕ ਵਾਰੀ ਆਖੋ ਸਤਨਾਮ
ਸ੍ਰੀ ਵਾਹਿ
ਧਰਮ ਕਿੱਥੇ ਖੜਾ ਹੈ ਦਇਆ ਤੇ ਦਇਆ ਮਾਂ ਹੈ ਧਰਮ ਪੁੱਤਰ ਹੈ ਮਾਂ ਆਏਗੀ ਪੁੱਤਰ ਆਏਗਾ ਖੋਜੀਆਂ ਨੇ ਮਹਾਂਪੁਰਸ਼ਾਂ ਨੇ ਦਇਆ ਕਿੰਨੀ ਤਰ੍ਹਾਂ ਦੀ ਹੈ ਇਹ ਪ੍ਰਕਰਨ ਮਹਾਰਾਜ ਜੀ ਸੇਵਾ ਲੈ ਰਹੇ ਹੈ ਅੱਜ ਚੌਥੀ ਦਇਆ ਦੀ ਵਾਰੀ ਹੈ ਕਈ ਸੰਗਤ ਨਵੀਂ ਆਈ ਹੁੰਦੀ ਹੈ ਪਹਿਲੀਆਂ ਤਿੰਨ ਦਇਆ ਕੇਵਲ ਬੋਲ ਕੇ ਲੰਘ ਰਹੇ ਹਾਂ ਆਪ ਜੀ ਦੇ ਸਾਧਨਾ ਰਾਹੀਂ ਕਿਸੇ ਜੀਵ ਨੂੰ ਸਰੀਰ ਦਾ ਸੁੱਖ ਮਿਲੇ ਤੁਹਾਡੇ ਰਾਹੀਂ ਇਹ ਪਹਿਲੀ ਦਇਆ ਹੈ ਤੁਹਾਨੂੰ ਮਹਾਰਾਜ ਨੇ ਮਾਇਆ ਦਾ ਸਾਧਨ ਦਿੱਤਾ ਹੈ ਤੁਸੀਂ ਉਸ ਸਾਧਨ ਵਿੱਚੋਂ ਕਿਸੇ ਵਿਧਵਾ ਬੀਬੀਆਂ 13 ਨੂੰ ਸੂਟ ਲੈ ਦਿੱਤੇ ਨੇ ਉਹਨੂੰ ਸਰੀਰ ਦਾ ਸੁੱਖ ਮਿਲਿਆ ਇਹ ਪਹਿਲੀ ਦਇਆ ਕਿ ਆਪ ਜੀ ਦੇ ਸਾਧਨਾਂ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਮਿਲੇ ਦੂਸਰੀ ਦਇਆ ਬੋਲਾਂ ਵਿੱਚ ਦਇਆ ਆਪ ਜੀ ਦੇ ਬੋਲਾਂ ਵਿੱਚ ਦਇਆ ਤੀਸਰੀ ਦਇਆ ਪਿਛਲੇ ਵੀਰਵਾਰ ਮਹਾਰਾਜ ਨੇ ਸੇਵਾ ਲਈ ਹੈ ਕੋਈ ਤਨ ਕਰਕੇ ਦੁਖੀ ਹੈ ਜਾਂ ਤਨ ਕਰਕੇ ਰੋਗੀ ਹੈ ਉਹਦੀ ਸੇਵਾ ਕਰਨੀ ਇਹ ਤੀਜੀ ਦਇਆ ਗੱਜ ਕੇ ਆਖੋ ਸਤਨਾਮ ਗੁਰੂ ਅਰਜਨ ਦੇਵ ਜੀ ਆਪ ਕੋੜੀਆਂ ਦੀ ਸੇਵਾ ਕਰਦੇ ਅੱਜ ਚੌਥੀ ਦਇਆ ਦੀ ਵਾਰੀ ਮਹਾਰਾਜ ਸੇਵਾ ਲੈਣ ਬੜੀ ਅਜੀਬ ਜੀ ਦਇਆ ਚੌਥੀ ਜੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣੀ ਅਤੇ ਟਿਕਾਓ ਦੇਣਾ ਜੀ ਐਸਾ ਗੁਰ
ਐਸਾ ਗੁਰ ਵਡ ਪਾਇਆ
ਗੱਜ ਕੇ ਆਖੋ ਸਤਨਾਮ। ਤੁਹਾਡੇ ਘਰ ਦਾ ਖਰਚਾ 5000 ਹੈ, ਆਮਦਨ ਵੀ 5000 ਹੈ, ਮਾਇਆ ਨਹੀਂ ਹੈਗੀ, ਮਸਾਂ ਖਰਚਾ ਹੀ ਚੱਲਦਾ, ਕਿਵੇਂ ਦਇਆ ਕਰਾਂ? ਦਇਆ ਕਿਸੇ ਲਈ ਕਰਨ ਲਈ ਸਰੀਰ ਵੀ ਤੰਦਰੁਸਤ ਚਾਹੀਦਾ, ਸਰੀਰ 'ਚ ਬਲ ਚਾਹੀਦਾ। ਹੁਣ ਸਰੀਰ ਵੀ ਉਹਨੇ ਕੁ ਰਹਿ ਗਿਆ, ਅੱਜ ਕੱਲ੍ਹ ਮਸਾਂ ਆਪਣਾ ਆਪ ਲੈ ਕੇ ਤੁਰਦੇ ਆ। ਇਹ ਚੌਥੀ ਦਇਆ ਵਿੱਚ ਨਾ ਸਰੀਰਕ ਬਲ ਦੀ ਲੋੜ ਹੈ ਅਤੇ ਨਾ ਮਾਇਆ ਦੀ ਲੋੜ ਹੈ। ਗੱਜ ਕੇ ਆਖੋ ਸਤਨਾਮ। ਮੇਰੇ ਸਰੀਰ 'ਚ ਬਹੁਤਾ ਬਲ ਵੀ ਨਾ ਹੋਵੇ, ਮੇਰੇ ਕੋਲ ਬਹੁਤੀ ਮਾਇਆ ਵੀ ਨਾ ਹੋਵੇ, ਇਹ ਚੌਥੀ ਦਇਆ ਤਾਂ ਵੀ ਆਪ ਜੀ ਜੀਵਨ 'ਚ ਲਿਆ ਸਕਦੇ ਹੋ। ਖੋਜੀਆਂ ਨੇ, ਮਹਾਂਪੁਰਸ਼ਾਂ ਨੇ ਚੌਥੀ ਦਇਆ ਮੰਨੀ ਹੈ, ਕਿਸੇ ਦੇ ਪੜਦੇ ਕਜਨੇ ਕਹੋ। ਗੱਜ ਕੇ ਆਖੋ ਸਤਨਾਮ। ਨਾ ਮਾਇਆ ਲੱਗਦੀ ਹੈ, ਨਾ ਇਹ ਵੀ ਨਹੀਂ ਵੀ ਸਰੀਰ 'ਚ ਬਲ ਹੋਏਗਾ ਤਾਂ ਹੀ ਬੰਦਾ ਪੜਦੇ ਕਜਨੇ। ਇਹਦਾ ਤਲਕ ਤੇਰੀ ਅੰਦਰ ਦੇ ਗਿਆਨ ਨਾਲ ਹੈ, ਅੰਦਰ ਦੀ ਅਵਸਥਾ ਨਾਲ। ਕਿਸੇ ਦੇ ਪੜਦੇ ਕਜਣੇ, ਔਰ ਤੁਹਾਡਾ ਤੇ ਮੇਰਾ ਸੀਸ ਦਸਾਂ ਪਾਤਸ਼ਾਹੀਆਂ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਇੰਜ ਰਗੜ ਰਗੜ ਕੇ ਝੁਕਣਾ ਚਾਹੀਦਾ, ਜਿਹੜੇ ਪਾਤਸ਼ਾਹਾਂ ਨੇ ਆਪ ਵੀ ਤੇ ਆਪਣੇ ਸਿੱਖਾਂ ਦੇ ਰਾਹੀਂ ਇਹ ਸਾਡੇ ਵਾਸਤੇ ਪੂਰਨੇ ਪਾਏ ਕਿ ਆਹ ਵੇਖ ਮੇਰੇ ਸਿੱਖ ਕਿਵੇਂ ਪੜਦੇ ਗਜਦੇ ਹੈ। ਆ ਵੀ ਦਇਆ ਹੈ, ਮਾਛੀਵਾੜਾ ਤੋਂ ਦੀਨਾ ਨਗਰ ਬਰਗਾੜੀ, ਫਿਰ ਸਿਓਰਾਮ ਨਗਰ, ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸੀ ਤੇ ਰਾਤ ਦੇ 10:30 ਵੱਜ ਗਏ। ਸੰਗਤ ਵੀ ਨਾਲ ਬੜੀ, ਸੂਰਮੇ ਵੀ ਬੜੇ। ਹੁਣ ਸਾਰੇ ਨਗਰ ਦੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦੇ, ਮਹਾਰਾਜ ਜੀ ਪ੍ਰਸ਼ਾਦਾ, ਸਤਿਗੁਰੂ ਕਹਿੰਦੇ ਜੇ ਛਕਣਾ ਛਕਣਾ ਜੀ। ਸਾਰੇ ਨਗਰ ਵਾਲਿਆਂ ਸਲਾਹ ਕੀਤੀ ਵੀ ਉਧਰੋਂ 10:30 ਵੱਜਣ ਵਾਲੇ ਹੈ, ਬਹੁਤ ਲੇਟ ਹੋ ਗਿਆ। ਸਲਾਹ ਕਰਕੇ ਤੇ ਕਲਗੀਧਰ ਮਹਾਰਾਜ ਜੀ ਨੂੰ ਰਾਏ ਦਿੱਤੀ, ਸਤਿਗੁਰੂ ਹੁਣ ਦੇਗਾਂ ਰੱਖਾਂਗੇ ਦਾਲ ਦੀਆਂ, ਹੁਣ ਆਟੇ ਗੁੰਨਾਂਗੇ, ਸਬਜ਼ੀਆਂ ਕੱਟਾਂਗੇ, ਲੱਗੇਗਾ ਘੰਟਾ ਡੇਢ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਹੀ ਸਭ ਨੂੰ ਕਹਿ ਦਿੰਦੇ, ਸਿੰਘਾਂ ਨੂੰ ਇਸ ਤਰ੍ਹਾਂ ਹੀ ਲੰਮੇ ਪੈ ਜਾਂਦੇ। ਕਹਿੰਦੇ ਨਹੀਂ ਮਹਾਰਾਜ, ਅਗਲੀ ਗੱਲ ਸੁਣ ਲਓ, ਆਪ ਜੀ ਦੇ ਸਿੰਘ ਭੁੱਖੇ ਸੌਵਣ, ਅਸੀਂ ਲੇਖਾ ਕਿਤੇ ਦੇਵਾਂਗੇ? ਇਤਿਹਾਸ ਵਿੱਚ ਕਿਹੜੇ ਅੱਖਰਾਂ ਨਾਲ ਸਾਡੇ ਸ਼ਹਿਰ ਦਾ ਨਾਂ ਲਿਖਿਆ ਜਾਏਗਾ ਕਿ ਕਲਗੀਧਰ ਤੇ ਉਹਨਾਂ ਦੇ ਸਿੱਖ ਆਏ ਤੇ ਤੋਂ ਭੁੱਖੇ ਚਲੇ ਗਏ? ਛਕੇ ਕੁਝ ਨਹੀਂ। ਸਾਡਾ ਇਹ ਮਕਸਦ ਨਹੀਂ ਕਿ ਹੁਣ ਆਟੇ ਗੁੰਨਾਂਗੇ, ਸਬਜ਼ੀਆਂ ਬਣਾਵਾਂਗੇ, ਦਾਲਾਂ ਰੱਖਾਂਗੇ, ਸਮਾਂ ਲੱਗ ਜਾਏਗਾ। ਮਹਾਰਾਜ ਫਿਰ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਜੀ, ਜੇ ਆਗਿਆ ਦਿਓ ਤਾਂ ਇੱਕ ਸਕੀਮ ਬਣਾਈਏ, ਆਪਸ ਵਿੱਚ ਸਲਾਹ ਕੀਤੀ ਹੈ ਵੀ ਉਹ ਕੀ? ਮਹਾਰਾਜ ਹੁਣ ਦਾਲਾਂ ਬਣਾਈਏ, ਸਬਜ਼ੀਆਂ ਕੱਟੀਏ, ਦੇਗਾਂ ਬਣਾਈਏ ਦਾਲ ਦੀਆਂ, ਆਟਾ ਗੁੰਨੀਏ, ਸਮਾਂ ਲੱਗ ਜਾਏਗਾ ਜੇ ਆਗਿਆ ਦਿਓ ਤਾਂ। ਤਿੰਨ ਤਿੰਨ ਚਾਰ ਚਾਰ ਸਿੰਘ ਇੱਕ ਇੱਕ ਘਰ ਭੇਜਦੇ ਨੇ, ਜਿਹਦੇ ਘਰ ਜਾਣ ਉਹ ਆਪੇ ਪ੍ਰਸ਼ਾਦਾ ਛਕਾ ਦੇਗਾ। ਅਸੀਂ ਕਿਹਾ ਆਖੋ ਸਤਨਾਮ। ਮਹਾਰਾਜ ਕਹਿੰਦੇ ਚਲੋ ਐਂ ਕਰ ਲਓ, ਹੁਣ ਜਿਹੜੇ ਪਿੰਡ ਦੇ ਮੁਖੀ ਨਾ ਆਪਣੇ ਪਿੰਡ ਵਾਲੇ ਦੀ ਇੱਕ ਬੰਦੇ ਦੀ ਬਾਂਹ ਫੜਨ, ਇੱਧਰੋਂ ਚਾਰ ਸਿੰਘ ਫੜਨ ਵੀ ਆਹ ਚਾਰ ਸਿੰਘ ਤੇਰੇ ਘਰ ਲੈ ਜਾ, ਫਿਰ ਬਾਂਹ ਫੜਨ ਆਹ ਚਾਰ ਸਿੰਘ ਤੇਰੇ ਘਰ, ਆਹ ਪੰਜ ਸਿੰਘ ਤੇਰੇ ਘਰ, ਵੇਖ ਲੈਣ ਵੀ ਜੋ ਕੋਈ ਬੰਦਾ ਠੀਕ ਹੈ ਸਮਰੱਥਾ ਲੈ, ਆਹ ਛੇ ਸਿੰਘ ਤੇਰੇ ਘਰ, ਇੱਧਰੋਂ ਆਪਣੇ ਪਿੰਡ ਦੀ ਬਾਂਹ ਫੜਦੇ, ਉੱਧਰੋਂ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ ਨਾਲ ਨਾਲ ਭੇਜੀ ਜਾ ਰਹੇ ਵੀ ਆਪੇ ਇਹਨਾਂ ਦੀ ਰਿਹਾਇਸ਼, ਆਪੇ ਸੇਵਾ, ਆਪੇ ਪ੍ਰਸ਼ਾਦਾ, ਥੋੜ੍ਹਾ ਕੰਮ ਆਸਾਨ ਹੋ ਜੇ। ਉਸ ਪਿੰਡ ਵਿੱਚ ਬਹੁਤ ਗਰੀਬ ਸਿੱਖ, ਕਹਿੰਦੇ ਉਹਦੀ ਬਾਂਹ ਹੱਥ ਆ ਗਈ, ਜਿਹੜੇ ਪਿੰਡ ਦੇ ਮੁਖੀਆਂ ਦੀ ਉਹਦੀ ਬਾਂਹ ਹੱਥ ਆ ਗਈ, ਉਹ ਕੀ ਸੋਚਦੇ ਆ ਵੀ ਇਹ ਤਾਂ ਇੰਨਾ ਗਰੀਬ ਹੈ, ਇਹਦੇ ਆਪਣੇ ਘਰ ਰੋਟੀ ਨਹੀਂ ਹੈਗੀ, ਆਪਣਾ ਇਹਦਾ ਗੁਜ਼ਾਰਾ ਔਖਾ ਹੈ। ਹੁਣ ਸਾਰਾ ਕਈ ਵਾਰੀ ਭਰਿਆ ਮੇਲਾ ਹੁੰਦਾ ਅਤੇ ਉਹਦੇ ਵਿੱਚ ਜੁਗਤੀ ਵੀ ਵਰਤਣੀ ਪੈਂਦੀ ਹੈ। ਕਹਿੰਦੇ ਉਹਨਾਂ ਨੇ ਕੀ ਵੇਖਿਆ ਵੀ ਇਹ ਗਰੀਬ ਹੈ, ਚੱਲ ਇਹਦੇ ਨਾਲ ਛੇ ਸਿੰਘ ਕੀ ਭੇਜਣੇ, ਪੰਜ ਕੀ ਭੇਜਣੇ, ਚਾਰ, ਚੱਲ ਇੱਕ ਭੇਜਦੇ ਨੇ, ਇੱਕ ਨੂੰ ਤਾਂ ਘਰ ਹੀ ਲਏਗਾ ਕਵਰ। ਉਹ ਜਿਹੜਾ ਇੱਕ ਸਿੰਘ ਭੇਜਿਆ ਉਹਦਾ ਨਾਂ ਆਇਆ ਭਾਈ ਮਿਲਾਗਰ ਸਿੰਘ। ਇੱਧਰੋਂ ਇੱਕ ਸਿੰਘ ਫੜਿਆ, ਉੱਧਰੋਂ ਗਰੀਬ ਸੀ, ਉਹਦੇ ਹੱਥ ਬਾਂਹ ਫੜਾਈ, ਲੈ ਬਈ ਇਹਨੂੰ ਤੂੰ ਲੈ ਜਾ, ਇਹਦੀ ਸੇਵਾ ਅੱਜ ਤੂੰ ਕਰਨੀ। ਹੁਣ ਇਹ ਭਰੀ ਬਰਾਦਰੀ, ਭਰਿਆ ਪਿੰਡ, ਬਾਂਹ ਫੜ ਲਈ, ਆਪਣੇ ਘਰ ਖੜਦਾ ਪਿਆ ਅਤੇ ਰਸਤੇ 'ਚ ਸੋਚਦਾ ਇਸ ਸਿੱਖ ਨੂੰ ਕੀ ਖਵਾਵਾਂਗਾ, ਮੇਰੇ ਘਰ 'ਤੇ ਇੱਕ ਆਟੇ ਦਾ ਦਾਣਾ ਵੀ ਨਹੀਂ, ਚਾਵਲ ਵੀ ਨਹੀਂ, ਗਰੀਬ ਸੀ ਬਹੁਤ, ਤਾਜ਼ੀ ਪਕਾਉਣੀ, ਤਾਜ਼ੀ ਖਾਣੀ। ਇਹ ਤਾਂ ਗਿਆਨ ਦੀ ਬਾਤ ਹੈ, ਗਿਆਨ ਦੀ ਬਾਤ। ਹਰ ਵੇਲੇ ਨਿਤਨੇਮ ਵੱਲੋਂ ਆਪਣੇ ਤੋਂ ਉੱਚੇ ਨੂੰ ਵੇਖਿਆ ਕਰੋ ਅਤੇ ਮਾਇਆ ਵੱਲੋਂ ਹਰ ਵੇਲੇ ਆਪਣੇ ਤੋਂ ਗਰੀਬ ਨੂੰ ਵੇਖਿਆ ਕਰੋ। ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ। ਕਈ ਵਾਰੀ ਟ੍ਰੇਨ ਵਿੱਚ ਅਤੇ ਕਈ ਵਾਰੀ ਸਫ਼ਰ ਵਿੱਚ ਮੈਂ ਇਹੋ ਜਿਹੇ ਬੱਚੇ ਵੀ ਵੇਖੇ ਹੈ ਕਿ ਕਈ ਸ਼ਾਹੂਕਾਰ ਲੋਕ ਕੁਝ ਖਾ ਕੇ ਥਾਲੀ ਜਾਂ ਕੋਈ ਗਲਾਸ ਸੁੱਟਦੇ ਆ ਅਤੇ ਜਿਹੜਾ ਇੰਨਾ ਕੁ ਰਹਿ ਜਾਂਦਾ ਨਾ ਉਹ ਫੜ ਕੇ ਪੀਂਦੇ ਨੇ ਕਿ ਸਾਡੇ ਕੋਲ ਹੈ ਹੀ ਕੁਝ ਨਹੀਂ, ਉਹ ਵੀ ਨਹੀਂ, ਇੰਨੀ ਗਰੀਬੀ ਹੈ। ਮਾਇਆ ਵੱਲੋਂ ਆਪਣੇ ਤੋਂ ਗਰੀਬ ਨੂੰ ਵੇਖੋ ਅਤੇ ਹੌਂਸਲਾ ਰਹੇਗਾ, ਆਖੋ ਸਤਨਾਮ। ਜੇ ਉੱਚੇ ਨੂੰ ਵੇਖੋਗੇ ਤਾਂ ਸ਼ਾਂਤੀ ਨਹੀਂ ਰਹੇਗੀ ਤੁਹਾਨੂੰ। ਨਿਤਨੇਮ ਵੱਲੋਂ ਆਪਣੇ ਤੋਂ ਉੱਚੇ ਨੂੰ ਵੇਖੋ, ਥੱਲੇ ਵਾਲੇ ਨੂੰ ਨਾ ਵੇਖੋ। ਇਹਦੇ ਘਰ ਆਟੇ ਦਾ ਦਾਣਾ ਨਹੀਂ, ਚਾਵਲ ਨਹੀਂ, ਕੁਝ ਨਹੀਂ, ਰਸਤੇ 'ਚ ਸੋਚਦਾ ਕੀ ਖਵਾਵਾਂਗਾ। ਮੈਂ ਗੱਲ ਛੋਟੀ ਕਰ ਰਿਹਾ। ਚੌਥੀ ਦਇਆ, ਸੋਚਦਾ ਮੰਜਾ ਵੀ ਨਹੀਂ ਕਿੱਥੇ ਲਟਾਵਾਂਗਾ। ਚਲੋ ਗੱਲ ਸ਼ੋਰਟ ਕਰਾਂ, ਸਮਾਂ ਪੂਰਾ ਸੂਰਾ। ਘਰ ਲੈ ਗਿਆ ਅਤੇ ਆਪਣੇ ਮੋਢੇ ਦਾ ਜਿਹੜਾ ਪਰਨਾ ਸੀ ਨਾ ਮੈਲਾ, ਉਹ ਜ਼ਮੀਨ 'ਤੇ ਵਿਛਾਇਆ, ਸਿੱਖਾ ਮੇਰੇ ਘਰ ਮੰਜਾ ਵੀ ਨਹੀਂ, ਚਾਦਰ ਵੀ ਨਹੀਂ ਸੁੱਚੀ, ਇਹਦੇ 'ਤੇ ਬਹਿ ਜਾ, ਬਹਿ ਗਿਆ। ਹੁਣ ਅੰਦਰ ਜਾਂਦਾ ਰਸੋਈ 'ਚ ਹੱਥ ਮਾਰਦਾ, ਹੈ ਹੀ ਕੋਈ ਨਹੀਂ। ਕੀ ਕੀਤਾ? ਦੋ ਗਲਾਸ ਪਾਣੀ ਦੇ ਲਏ, ਸਿੱਖ ਦੇ ਅੱਗੇ ਰੱਖੇ। ਦੂਜਾ ਕੰਮ ਕੀ ਕੀਤਾ? ਇਤਿਹਾਸ 'ਚ ਲਿਖਿਆ ਇੱਕ ਪਤੀਲੇ 'ਚ ਪਾਣੀ ਪਾਇਆ, ਉਹ ਰੱਖਿਆ। ਨਾ ਘਰ ਚਾਟਾ, ਨਾ ਚਾਵਲ ਨੇ, ਨਾ ਦਾਣੇ ਹੈ, ਨਾ ਕੋਈ ਸਮਾਨ ਹੈ, ਕੁਝ ਵੀ ਨਹੀਂ। ਕੀ ਹੈਗਾ ਘਰ? ਪੀਲੂ ਕੌੜੇ ਹੁੰਦੇ ਨੇ, ਕਹਿੰਦੇ ਉਹ ਪੀਲੂ ਫੜਦਾ ਅਤੇ ਜਿਹੜਾ ਪਤੀਲੇ 'ਚ ਪਾਣੀ ਪਾਇਆ ਨਾ ਉਹਦੇ 'ਚ ਪੀਲੂ ਭਿਉਂਦਾ ਅਤੇ ਮਾੜਾ ਬਣਾ ਅੰਗੂਠੇ ਦੇ ਨਾਲ ਪੀਲੂ ਨੂੰ ਪੋਲਾ ਕਰਦਾ, ਆਪਣਾ ਮੁੱਖ ਉੱਧਰ ਕਰਕੇ ਨਾ ਅਤੇ ਆਉਂ ਸਿੱਖ ਨੂੰ ਪੀਲੂ ਅੱਗੇ ਕਰਦਾ ਕਿ ਸਿੱਖਾ ਆ ਮੇਰੇ ਘਰ ਪੀਲੂ ਨੇ, ਪੀਲੂ ਨਾ ਆਟਾ, ਨਾ ਦਾਣਾ, ਨਾ ਚਾਵਲ ਨੇ, ਨਾ ਸਬਜ਼ੀ ਏ, ਆ ਪੀਲੂ ਖਾ ਕੇ ਨਾਲ ਜਲ ਛਕੀ ਜਾ। ਗੱਜ ਕੇ ਆਖੋ ਸਤਿ ਸ਼੍ਰੀ ਅਕਾਲ। ਆ ਜਲ ਛੱਕ ਦੇਖ ਲਓ ਆ ਜੇ ਗੁਰੂ ਨੇ ਸਿੱਖੀ ਤਿਆਰ ਕੀਤੀ। ਅਮੀਰਾਂ ਦੇ ਘਰ ਜਾਂਦਾ ਕਈ ਕੁਝ ਛਕਦਾ, ਜੇ ਕਿਤੇ ਇਹੋ ਜਿਹੇ ਘਰ ਵੀ ਜਾਣਾ ਪੈ ਜੇ ਤੇ ਉਹਨੂੰ ਆ ਕੇ 20 ਬੰਦਿਆਂ ਨੂੰ ਸੁਣਾਈ ਨਾ, ਇਹ ਵੀ ਦਇਆ। ਸਿੱਖ ਨੇ ਇੱਕ ਪੀਲੂ ਖਾਧਾ ਪਾਣੀ ਪੀਤਾ ਦਾ, ਅਗਲਾ ਦੂਜਾ ਪੀਲੂ ਖਾਧਾ ਪਾਣੀ ਪੀਤਾ ਦਾ, ਤੀਜਾ ਖਾਧਾ ਚੌਥਾ ਖਾਧਾ। ਜਦੋਂ ਚਾਰ ਪੀਲੂ ਤਿੰਨ ਚਾਰ ਖਾ ਲਏ, ਦੋ ਗਲਾਸ ਪਾਣੀ ਪੀ ਲਿਆ ਤੇ ਗੁਰੂ ਦਾ ਸਿੱਖ ਭਾਈ ਮਿਲਾਗਰ ਸਿੰਘ ਕੀ ਕਹਿੰਦਾ, ਸਿੱਖਾਂ ਮੈਂ ਤ੍ਰਿਪਤ ਹੋ ਗਏ ਰੱਜ ਗਿਆ। ਉਹ ਗੁਣ ਜਿਹੜਾ ਸਿੱਖ ਛਕਾ ਰਿਹਾ ਉਹ ਸੋਚਦਾ ਵੀ ਐਡੀ ਵੱਡੀ ਬਰਾਦਰੀ 'ਚ ਮੈਂ ਹੁਣ ਨਾ ਕਰ ਨਹੀਂ ਸਕਿਆ, ਘਰ ਕੁਝ ਹੈ ਨਹੀਂ, ਇਹ ਸਿੱਖ ਜ਼ਰੂਰ ਸਵੇਰੇ ਮੇਰਾ ਤਮਾਸ਼ਾ ਬਣਾਏ, ਕਿੱਥੇ ਭੇਜਿਆ ਜੇ ਆਹ ਬਸ ਸਿੱਖੀ ਜੇ ਅੱਜ ਸਮਝ ਲੈਣਾ ਚੌਥੀ ਦਇਆ, ਆ ਜੇ ਚੌਥੀ ਦਇਆ। ਆ 8 ਮਹੀਨਿਆਂ ਦੀ ਗੱਲ ਏ, ਤੁਹਾਡੇ ਅੰਮ੍ਰਿਤਸਰ ਚੋਂ ਇੱਕ ਸਰੀਰ ਨੇ ਪੂਰੇ 15 ਮਿੰਟ ਇਸ ਗੱਲ ਕਰਕੇ ਕਿਸੇ ਦੀ ਨਿੰਦਿਆ ਕੀਤੀ ਸੀ, ਕਿਸੇ ਦੀ ਨਿੰਦਿਆ ਕਿ ਫਲਾਣੇ ਸਾਡੇ ਕੁੜਮ ਕੁਝ ਨਹੀਂ, ਉਹਨਾਂ ਦੀ ਨਿੰਦਿਆ ਕੀਤੀ। ਮੈਂ ਕਿਹਾ ਕਾਰਨ ਕੀ? ਕਹਿੰਦੇ ਉਹਨਾਂ ਨੇ ਇੱਕ ਮਿਲਣੀ ਘੱਟ ਕਰਾਈ ਹੈ। ਪਸੇ ਨਹੀਂ ਗੱਲ, ਉੱਤੇ ਉੱਠੋ, ਇਹ ਵੀ ਦਇਆ ਹੈ। ਕਿਸੇ ਦੇ ਪੜਦੇ ਕਜੇ ਨੇ, ਸੂਰਜ ਪ੍ਰਕਾਸ਼ ਵਿੱਚ ਬਚਨ ਲਿਖੇ ਨੇ, ਉਹ ਸਿੱਖ ਸੋਚਦਾ ਮੇਰਾ ਤਮਾਸ਼ਾ ਬਣਾਏਗਾ। ਭਾਈ ਮਿਲਾਗਰ ਸਿੰਘ ਸਵੇਰੇ ਦੱਸੇਗਾ ਸਭ ਨੂੰ, ਇੱਥੇ ਭੇਜਿਆ ਜੇ ਮੈਨੂੰ ਪੀ ਲੂ ਪਾਣੀ ਪੀ, ਇੰਜ ਰਾਤ ਕੱਟੀ। ਪਰ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਭਾਈ ਮਿਲਾਗਰ ਸਿੰਘ ਨੇ ਗੱਲ 'ਚ ਪੱਲਾ ਪਾ ਕੇ ਕੀ ਅਰਦਾਸ ਕੀਤੀ, ਧੰਨ ਕਲਗੀ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸਤਿਗੁਰੂ ਜੋ ਕੁਝ ਤੁਸੀਂ ਸਿੱਖ ਨੂੰ ਬਖਸ਼ਿਆ ਹੋਇਆ ਉਹਨੇ ਤੇਰੇ ਦਿੱਤਿਆਂ 'ਚੋਂ ਬੜੇ ਪਿਆਰ ਨਾਲ ਸੇਵਾ ਕੀਤੀ ਹੈ, ਇਹਦੇ ਬਰਕਤ ਪਾਉਣੀ, ਆਖੋ ਸਤਨਾਮ। ਇਹਦੇ ਪੜਦੇ ਕਜਣੇ, ਇਸ ਸਿੱਖ ਨੂੰ ਚੜ੍ਹਦੀ ਕਲਾ ਬਖਸ਼ੀ, ਜਰਾ ਵੇਖ ਲਿਓ ਇਹ ਸਿੱਖੀ। ਚੌਥੀ ਦਇਆ ਕਿਸੇ ਦੇ ਪੜਦੇ ਕਜਣੇ, ਇਹ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੀ ਲਾਈਫ 'ਚ ਕਈ ਵਾਰੀ ਬੀਤਦੀਆਂ, ਉਦੋਂ ਸੁਚੇਤ ਹੋ ਜਾਏਗਾ। ਕੋਸ਼ਿਸ਼ ਕਰੋ ਇੱਕ ਲਫ਼ਜ਼ ਵੀ ਮੁੱਖ 'ਚੋਂ ਐਸਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਪੜਦੇ ਨੰਗੇ ਹੁੰਦੇ ਹੋਣ ਅਤੇ ਉਹਨਾਂ ਦੀਆਂ ਦੀਵਾਰਾਂ ਵੱਧਦੀਆਂ ਹੋਣ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਇਹ ਜਿਹੜੀ ਹਰ ਵੀਰਵਾਰ ਸੰਗਤ ਕਰਦੇ ਹੋ ਜਾਂ ਸੰਗਤ 'ਚ ਆਉਂਦੇ ਹੋ ਜਾਂ ਕਿਧਰੇ ਵੀ ਸੰਗਤ ਕਰਦੇ ਹੋ, ਇਹ ਅੱਤ ਲੋੜ ਏ। ਕਈ ਮਾਤਾਂ ਕੋਲਾਂ ਭਲਾਈ ਕੇਂਦਰ ਦੇ ਮੈਂਬਰ ਜਿਹੜੇ ਸੰਗਤ ਨਹੀਂ ਕਰਦੇ ਸਾਧ ਸੰਗਤ ਜੀ, ਇੱਕ ਬੰਨੇ ਕਮਾਈ ਕਰੀ ਜਾਂਦੇ ਅਤੇ ਇੱਕ ਬੰਨੇ ਡੋਲੀ ਜਾਂਦੇ, ਡੋਲੀ ਜਾ ਸਿਰਫ ਸੰਗਤ ਨਹੀਂ ਹੈਗੀ। ਇੱਧਰੋਂ ਕਿਸੇ ਦੇ ਕੰਨ ਭਰਤੇ, ਉੱਧਰੋਂ ਕਿਸੇ ਦੇ ਕੰਨ ਭਰਤੇ, ਇੰਨੀ ਸਪੀਡ ਨਾਲ ਕਮਾਈ ਡੁੱਲਦੀ ਏ, ਦੋਵਾਂ ਦੀ ਲੜਾਈ ਕਰਾਤੀ, ਆਖ ਸਤਨਾਮ। ਇਹ ਚੌਥੀ ਦਇਆ ਹਰ ਕਦਮ ਪੁੱਟਣ ਵੇਲੇ ਇੰਨਾ ਕੁ ਸੁਚੇਤ ਰਹਿ, ਤੇਰੇ ਗੁਰੂ ਨੇ ਪੜਦੇ ਕਜਣੇ ਸਿਖਾਏ, ਨੰਗੇ ਕਰਨੇ ਨਹੀਂ। ਕਈ ਵਾਰੀ ਕੋਈ ਚੀਜ਼ ਹੈ ਵੀ ਹੋ ਵੀ ਜਾਵੇ ਨਾ, ਕੋਸ਼ਿਸ਼ ਕਰਿਆ ਕਰੋ ਦਿਮਾਗ ਤੱਕ ਰਹਿ ਜੇ, ਸੋਚ ਤੱਕ ਰਹਿ ਜੇ, ਉੱਥੋਂ ਹੀ ਉਹਨੂੰ ਮੋੜ ਦਿਓ, ਉਹ ਰਸਨਾ ਤੱਕ ਨਾ ਆ ਜਾਵੇ, ਤਾਂ ਵੀ ਗੁਰੂ ਤੁਹਾਨੂੰ ਮਾਫ਼ੀ ਦੇ। ਆ 1.5-2 ਸਾਲ ਦੀ ਗੱਲ ਹੈ, ਅਸੀਂ ਇੱਕ ਸ਼ਹਿਰ 'ਚ 3 ਦਿਨ ਹਾਜ਼ਰੀ ਲਾ ਕੇ ਆਏ, ਉਹਨਾਂ ਭੇਟਾ ਰੱਖੀ ਕੋਈ ਨਾ, ਆਖੋ ਸਤਨਾਮ। ਅਤੇ ਆਪਣਾ ਇਹ ਕਹਿ ਲਓ ਵੀ ਕਿਰਾਏ ਪਾ ਕੇ ਕੁਝ ਥੋੜ੍ਹੀ ਮਾਇਆ ਪੱਲਿਓ ਪਈ, ਪੱਲਿਓ ਔਰ ਰਹਿਸ਼ ਵੀ ਜਾਂ ਕੋਈ ਹੋਰ ਚੀਜ਼ ਵੀ। ਚਲੋ ਹੁਣ ਸੰਗਤ 'ਚ ਮੈਂ ਕੀ ਖੁੱਲੀਆਂ ਗੱਲਾਂ ਕਰਾਂ ਕਿ ਨਹਾਉਣ ਵਾਲੇ ਕਮਰੇ ਵਿੱਚ ਵੀ ਇਸ ਤਰ੍ਹਾਂ ਦੇ ਬੂਹੇ ਸਨ ਉਹਨਾਂ ਦੇ ਕਿ ਅੰਦਰ ਕੁੰਡੀ ਵੀ ਨਹੀਂ ਸੀ ਅਤੇ ਉਹ ਰੱਸੀ ਬੰਨੀ ਸੀ ਵੀ ਉਹ ਰੱਸੀ ਨੂੰ ਕਿਸੇ ਚੀਜ਼ ਨਾਲ ਲੜਾ ਦਿਓ ਅਤੇ ਬੂਹਾ ਉਹਦੇ ਨਾਲ ਢੁੱਕਿਆ ਰਹੇਗਾ। ਬਸ ਇਸ ਤਰ੍ਹਾਂ ਦੀ ਹਾਲਤ ਸੀ। ਅਤੇ ਜਦੋਂ ਅਸੀਂ ਅੰਮ੍ਰਿਤਸਰ ਆਏ ਤਾਂ ਇੱਕ ਦੋ ਦਿਨ ਬਾਅਦ ਅਤੇ ਮੈਨੂੰ ਵਿੱਚੋਂ ਹੀ ਸੰਗਤ ਦੇ ਕੋਈ ਕਹਿਣ ਲੱਗਾ ਕਹਿੰਦੇ ਲਾਇਓ ਤਿੰਨ ਦਿਨ ਬਾਹਰ। ਮੈਂ ਕਿਹਾ ਹਾਂਜੀ ਬਾਬਾ ਜੀ ਨੇ ਸੇਵਾ। ਕਹਿੰਦੇ ਵਾਹਵਾ ਬੈਗ ਬੂਗ ਭਰ ਆਇਓ ਨੋਟਾਂ ਦਾ। ਜਦੋਂ ਇੰਨੀ ਗੱਲ ਉਹਨੇ ਪਤਾ ਨਹੀਂ ਆਸੇ ਨਾ ਕਹੀ ਮੇਰੇ ਮੁੱਖ 'ਚੋਂ ਨਿਕਲਣ ਲੱਗੀ ਗੱਲ ਸਾਡੇ ਨਾਲ ਤਾਂ ਆਹ ਕੀਤੀ ਉਹ ਸੰਸਥਾ ਨੇ ਤਾਂ ਆਹ ਕੀਤਾ ਉਹਨਾਂ ਦੇ ਭੇਟਾ ਹੀ ਨਹੀਂ ਰੱਖੇ ਉੱਥੇ ਤਾਂ ਸੇਵਾ ਵੀ ਕੋਈ ਨਹੀਂ ਹੋਈ ਤਿੰਨ ਦਿਨ ਕੱਟੇ ਬੜੇ ਔਖੇ। ਘਰ 'ਤੇ ਫਿਰ ਵੀ ਨਿਕਾ ਜਾ ਏ ਸੀ ਲੱਗਾ ਉੱਥੇ ਉਹ ਵੀ ਨਹੀਂ ਸੀ ਆਪੋ ਸਤਨਾਮ ਉਹ ਤਾਂ ਨਹਾਉਣ ਵਾਲੇ ਬੂਹੇ ਨੂੰ ਅੰਦਰੋਂ ਸੇਬੇ ਨਾਲ ਫੜਨਾ ਪੈਂਦਾ ਸੀ ਵੀ ਇਹਨੂੰ ਫੜ ਲਓ ਅਤੇ ਨਹਾ ਲਓ ਗਾਈ ਕਿ ਆਪੋ ਸਤਨਾਮ। ਇਹ ਗੱਲ ਮੈਂ ਕਹਿਣ ਲੱਗਾ ਪਰ ਕਹਿੰਦਿਆਂ ਕਹਿੰਦਿਆਂ ਨਾਲ ਹੀ ਜਿਹਨੂੰ ਕਹਿ ਲਓ ਵੀ ਉਹ ਗੱਲ ਸੋਚ ਤੱਕ ਆਈ ਦਿਮਾਗ ਤੱਕ ਆਈ ਵੀ ਇਹਨੂੰ ਜਵਾਬ ਦਿਆਂ ਸਾਡੇ ਨਾਲ ਤਾਂ ਆਹ ਬੀਤੀ ਹੈ ਪਰ ਇੱਕਦਮ ਗੁਰੂ ਨਾਨਕ ਦਾ ਉਹ ਬਚਨ ਯਾਦ ਆ ਗਿਆ ਮਨ ਕਾਬੂ ਕਿਵੇਂ ਆਵੇ। ਗੁਰੂ ਨਾਨਕ ਕਹਿੰਦੇ ਜਿੱਥੋਂ ਮੁੜਦਾ ਮੋੜ ਲਓ ਵੀ ਜਿੱਥੋਂ ਤੱਕ ਆ ਗਿਆ ਚੱਲ ਹੁਣ ਉੱਥੋਂ ਹੀ ਮੋੜ ਲੈ ਉਹ ਅਜੇ ਇੱਥੋਂ ਤੱਕ ਆਇਆ ਸੀ ਸੋਚ ਤੱਕ ਵੀ ਸੋਚ ਕਹਿੰਦੀ ਨਾ ਪਹਿਲੇ ਇਹ ਬੋਲ ਦੇ ਇਹਨੂੰ ਜਵਾਬ ਫਿਰ ਮੂੰਹ 'ਚੋਂ ਨਿਕਲਦਾ ਨਾ ਪਹਿਲੇ ਸੋਚ 'ਚ ਆਉਂਦਾ ਹੁਣ ਸੋਚ ਤੱਕ ਆਇਆ ਵੀ ਦੱਸ ਉੱਥੇ ਤਾਂ ਆਹ ਹਾਲਤ ਹੋਈ ਸਾਡੀ ਪਰ ਮੁੱਖ ਚਾਣ ਤੋਂ ਪਹਿਲੇ ਹੀ ਬਚਨ ਯਾਦ ਆ ਗਿਆ ਜੇ ਤੂੰ ਬੋਲੇਗਾ ਇਹ ਅੱਗੋਂ ਦਸਾਂ ਨੂੰ ਦੱਸੇਗਾ ਦਸ ਸੌ ਨੂੰ ਦੱਸਣਗੇ ਉਸ ਸੰਸਥਾ ਦੇ ਪੜਦੇ ਨੰਗੇ ਹੋਣਗੇ ਤੇਰੇ ਗੁਰੂ ਨੇ ਆ ਨਹੀਂ ਸਿਖਾਇਆ। ਅੱਜ ਕੇ ਆਖੋ ਸਤਨਾਮ ਆ ਨਹੀਂ ਸਿਖਾਇਆ ਸੋਚ ਹੈ ਉਹ ਵੀ ਤੇ ਹੈਗੇ ਆ ਮੈਂ ਮਹਾਰਾਜ ਜ਼ਰੂਰੀ ਕਹਿਣਾ ਉਸ ਵੇਲੇ ਦਿਮਾਗ 'ਚ ਆਇਆ ਉਹ ਵੀ ਤੇ ਹੈਗੇ ਆ ਕਿ ਲੰਘਦਿਆਂ ਲੰਘਦਿਆਂ ਹੀ ਤੇਰੀ ਜੇਬ 'ਚ ਲੱਖ ਰੁਪਇਆ ਪਾ ਦੇ ਦੇ ਦੋ ਲੱਖ ਪਾ ਆਹ ਸੇਵਾ ਜੀ ਲਾ ਦੇਣਾ ਭਲਾਈ ਆਹ ਕਰ ਦੇਣਾ ਜੀ ਆਹ ਪਊ ਪਿੰਡ ਸਾਹਿਬ ਜੀ ਆਹ ਪੂਲੇ ਸਾਹਿਬ ਲਾ ਦੇਣਾ ਜੀ ਆਹ ਭਾਈ ਤਾਰੂ ਸਿੰਘ ਜੀ ਦਾ ਸਥਾਨ ਉਹਦੀ ਸੇਵਾ ਵੀ ਤੁਹਾਡੇ ਕੋਲ ਆਖੋ ਸਤਨਾਮ ਪੂਲੇ ਸਾਹਿਬ ਅਤੇ ਜੇ ਕਿਤੇ ਸੋਚ ਹੁਣ ਇੱਕ ਨੇ ਨਹੀਂ ਸੇਵਾ ਹੋਈ ਤਾਂ ਉਹਦੇ ਪੜਦੇ ਨਹੀਂ ਨੰਗੇ ਇਹ ਮੈਂ ਤਾਂ ਤੁਹਾਨੂੰ ਕੋਈ ਬਚਨ ਸੁਣਾ ਰਿਹਾ ਕਿ ਕਈ ਵਾਰੀ ਤੁਹਾਡੇ ਕੋਲੋਂ ਤਿਆਰੀ ਹੋ ਵੀ ਜਾਵੇ ਨਾ ਬੋਲਣ ਲੱਗੋ ਕਿਸੇ ਦੇ ਪੜਦੇ ਨੰਗੇ ਅਤੇ ਜਿੱਥੋਂ ਮੋੜਿਆ ਜਾਵੇ ਉੱਥੋਂ ਮੋੜ ਲਓ ਗੁਰੂ ਤਾਂ ਵੀ ਗਲੇ ਨਾਲ ਲਗਾ ਲੈਂਦਾ
ਸਤਿ ਸ੍ਰੀ ਅਕਾਲ।
ਇੱਕ ਵਾਰੀ ਜਰਾ ਵੀਰ ਪੜਿਓ ਇੱਕ ਵਾਰੀ ਭੈਣਾ ਮੈਂ ਸੱਚ ਕਹਿੰਦਾ ਜੇ ਇਹੋ ਜਿਹਾ ਪਿਓ ਨਹੀਂ ਜੇ ਲੱਭਣਾ ਜਿਹਨੇ ਤੁਹਾਨੂੰ ਇਹੋ ਜਿਹਾ ਬਣਾਇਆ ਇਹੋ ਜਿਹਾ ਬਣਾਇਆ ਕਿ ਮਰਨ ਤੋਂ ਬਾਅਦ ਤੇਰੀ ਸੜਕ ਸਿੱਧੀ ਸੱਚਖੰਡ ਜਾਵੇ। ਇਹ ਗੱਲ ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ ਪਰ ਜਿਹੜੇ ਤਾਬਿਆਂ ਬਹਿੰਦੇ ਸੀ ਅਮਰ ਮਾਸਟਰ ਅਮਰਜੀਤ ਸਿੰਘ ਜੀ ਦੇਖ ਲਓ ਅੱਜ ਉਹ ਸਾਡੇ 'ਚ ਨਹੀਂ ਰਹੇ। ਪਿਛਲੇ ਵੀਰਵਾਰ ਢਿੱਲੇ ਜ਼ਿਆਦਾ ਸੀ ਅਤੇ ਉਸ ਵੱਲੋਂ ਪਿਛਲੇ ਵੀਰਵਾਰ ਬੈਠੇ ਹੋਏ ਤਾਬਿਆਂ ਅਤੇ ਜਦੋਂ ਮੈਨੂੰ ਫੋਨ ਆਇਆ ਵੀ ਅੱਜ ਚੜ੍ਹਾਈ ਕਰ ਬੜਾ ਹੈਰਾਨ ਹੋਇਆ ਮੈਂ ਠੀਕ ਠਾਕ ਐਡੀ ਗੱਲ ਨਹੀਂ ਵੱਡੀ ਇੱਕ ਅੰਦਰੋਂ ਬੜਾ ਵੱਡਾ ਝਟਕਾ ਵੀ ਲੱਗਾ ਬਈ ਵੀਰਵਾਰ ਆਉਣ ਵਾਲਾ ਫੁਲਵਾੜੀ ਦਾ ਇੱਕ ਫੁੱਲ ਬਾਬਾ ਜੀ ਇਸ ਫੁਲਵਾੜੀ 'ਚੋਂ ਘੱਟ ਗਿਆ ਰੋਸ ਤਾਂ ਨਹੀਂ ਪਰ ਇਸ ਫੁਲਵਾੜੀ 'ਚੋਂ ਫੁੱਲ ਘੱਟ ਗਿਆ। ਮੈਂ ਉਦੋਂ ਦਿੱਲੀ ਸਾਂ ਜੀ ਜਦੋਂ ਇਹ ਸੁਣਿਆ ਮਿਲਿਆ ਅਤੇ ਕਾਰ ਹੀ ਸਾਂ ਅਤੇ ਸਾਡੀ ਚਲੋ ਆਪਣੀ ਅੰਦਰ ਦੀ ਪੜ੍ਹਾਈ ਹੁੰਦੀ ਹੈ ਅਤੇ ਉਸ ਪੜ੍ਹਾਈ ਮੁਤਾਬਕ ਮੈਂ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਚਰਨਾਂ 'ਚ ਮੈਂ ਕਿਹਾ ਬਾਬਾ ਜੀ ਫੁੱਲ ਤਾਂ ਚਲਾ ਗਿਆ ਅਤੇ ਕਿੱਥੇ ਗਿਆ ਹੋਏਗਾ ਕਿੱਥੇ ਗਿਆ ਹੋਏਗਾ। ਅਸੀਂ ਉੱਥੇ ਅਸੀਂ ਇਸ ਤਰ੍ਹਾਂ ਇੱਕ ਪੜ੍ਹਾਈ ਹੈ ਇਹਨੂੰ ਦੂਜਾ ਰੂਪ ਨਾਲ ਸਮਝਣਾ ਕੁਦਰਤ ਵਿੱਚੋਂ ਵੀ ਜਵਾਬ ਦੇ ਦਿੰਦਾ ਗੁਰੂ ਮਨ 'ਚ ਫੁਰਨਾ ਬਣਿਆ ਵੀ ਮਹਾਰਾਜ ਫੁੱਲ ਕਿੱਥੇ ਉਦੋਂ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਰਸ਼ਨ ਕਰਨ ਲਈ ਉਤਰੇ। ਮੇਰੇ ਮਨ ਦਾ ਫੁਰਨਾ ਵੀ ਬਾਬਾ ਜੀ ਫੁੱਲ ਕਿੱਥੇ, ਕੋਈ ਜਵਾਬ ਦੇ ਦਿਓ ਕੁਦਰਤ 'ਚੋਂ। ਅਤੇ ਮੈਂ ਅੱਗੇ ਆਪਣੀ ਨਿਗਾਹ ਰੱਖੀ ਵੀ ਜਿੱਧਰ ਨਿਗਾਹ ਗਈ ਤੁਹਾਡਾ ਜਵਾਬ। ਅੱਗੇ ਇਸ਼ਤਿਹਾਰ ਲੱਗਾ ਹੋਇਆ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ, ਜੋਤੀ ਜੋਤ ਸਮਾਏ, ਅਤੇ ਉੱਤੇ ਪੰਕਤੀ ਲਿਖੀ ਹੋਈ ਉਸ ਇਸ਼ਤਿਹਾਰ ਦੇ ਉੱਤੇ। ਇਹ ਪੰਕਤੀ ਲਿਖੀ ਹੋਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ। ਇਹ ਕੋਈ ਮੇਰਾ ਅਨਪੜ੍ਹ ਅਨੁਭਵ, ਮੈਂ ਗੁਰੂ ਕੋਲੋਂ ਕੁਦਰਤ 'ਚੋਂ ਜਵਾਬ ਮੰਗਦਾ ਪਿਆ, ਪੰਕਤੀ ਆ ਗਈ ਜੋਤੀ ਜੋਤ ਰਲੀ, ਅਤੇ ਇੱਕ ਦਿਮਾਗ ਵਿੱਚ ਜਿਵੇਂ ਉਹਦੀ ਕਿਰਪਾ ਨਾਲ ਨਿਸ਼ਚਾ ਆ ਗਿਆ, ਐਸ ਫੁਲਵਾੜੀ ਦਾ ਫੁੱਲ ਸਿੱਧਾ ਸੱਚਖੰਡ ਗਿਆ ਹੈ। ਆਖੋ ਸਤਨਾਮ ਤੇਰੇ ਚਰਨ ਕੇ। ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਸੀ, ਕੋਈ ਵਿਰੋਧ ਨਹੀਂ, ਕੋਈ ਸਿਰਫ ਆਪਣੇ ਸਿਮਰਨ 'ਚ ਹਰ ਵੇਲੇ ਕਮਾਈ 'ਚ। ਬਾਬਾ ਜੀ ਨੇ ਇੱਕ ਇਸ਼ਾਰਾ ਦੇ ਰਿਹਾ ਕਿ ਤੁਹਾਡੇ ਗੁਰੂ ਸਾਹਿਬ ਨੇ ਉਹ ਸੜਕਾਂ ਬਣਾਈਆਂ ਕਿ ਤੈਨੂੰ ਚੌਥੀ ਦਇਆ ਆ ਜੇ, ਕਿਸੇ ਦੇ ਪੜਦੇ ਕੱਜੜੇ ਆ ਜਾਣ। ਓਏ ਗੁਰੂ ਕੇ ਸਿੱਖਾ, ਫਿਰ ਤੇਰੀ ਸੜਕ ਸਿੱਧੀ ਸੱਚਖੰਡ। ਆਖੋ ਸਤਨਾਮ। ਗੁਰਬਾਣੀ ਦੀ ਪੰਕਤੀ ਵੀ ਜੋ ਅੰਦਰ ਕਹੇ ਲੈ ਬੰਦੇ ਨੇ ਅਰਦਾਸ ਕੀਤੀ ਹੋਵੇ ਉਹ ਆ ਜੇ। ਇਹ ਗੱਲ ਉੱਚੀ ਹੈ, ਇਹਨੂੰ ਕਈ ਨਹੀਂ ਸਮਝ ਪਾਣਗੇ, ਅਤੇ ਕਈ ਨਹੀਂ ਸਮਝ ਪਾਣਗੇ ਅਤੇ ਇਹਨੂੰ ਦੂਜਾ ਰੂਪ ਵੀ ਦੇ ਦੇਣਗੇ ਕਿ ਪਤਾ ਨਹੀਂ ਆਪਣੇ ਵੀਰਵਾਰ ਇੱਧਰ ਆਉਣ ਵਾਲਿਆਂ ਦੀ ਵਡਿਆਈ ਕਰ ਰਹੇ। ਪਰ ਮੈਂ ਇੱਕ ਤੁਹਾਨੂੰ ਅਲੱਗ ਚੀਜ਼ ਸਮਝਾ ਰਿਹਾ ਕਿ ਕਈ ਵਾਰੀ ਗੁਰੂ ਦਾ ਸਿੱਖ ਸਹਿਜ ਸੁਭਾਅ ਕੁਦਰਤ ਵਿੱਚੋਂ ਵੀ ਕਿਸੇ ਗੱਲ ਦਾ ਜਵਾਬ ਲੱਭ ਸਕਦਾ। ਆਖੋ ਸਤਨਾਮ। ਕੁਦਰਤ ਵਿੱਚੋਂ, ਸ੍ਰਿਸ਼ਟੀ ਵਿੱਚੋਂ ਇੱਕ ਅਵਸਥਾ ਹੈ, ਉਹ ਗੱਲ ਦਾਸ ਪੂਰੀ ਕਰੇ। ਅਜੇ ਕੋਈ ਉੱਠਿਓ ਨਾ, ਇੱਕ ਵਾਰੀ ਮਾਣ ਨਾਲ ਕਹਿ ਦਿਓ, ਅੱਜ ਹੰਕਾਰ ਵਾਲਾ ਮਾਣ ਨਹੀਂ, ਦੂਜਾ ਮਾਣ। ਭਾਵੇਂ ਪੰਜਾਹ ਪੈਸੇ ਚੱਲ ਪਏ ਹੋ, ਪੰਝੱਤਰ ਪੈਸੇ ਚੱਲ ਪਏ ਹੋ, ਪੰਜੀ ਪੈਸੇ ਚੱਲ ਪਏ ਹੋ, ਪਰ ਚੱਲ ਜ਼ਰੂਰ ਪਇਓ ਕਿ ਮੇਰੇ ਕੋਲੋਂ ਜ਼ਿੰਦਗੀ 'ਚ ਇਹ ਸੁਭਾਅ ਬਣਾਈ ਮਹਾਰਾਜ, ਜੇ ਕਿਸੇ ਦੀ ਕਮਜ਼ੋਰੀ ਮੇਰੇ ਕੋਲ ਆ ਵੀ ਗਈ ਹੈ ਤਾਂ ਕਿਰਪਾ ਕਰੀ ਮੈਂ ਉਹਦੇ ਥਾਂ ਥਾਂ 'ਤੇ ਪੜਦੇ ਨਾ ਨੰਗੇ ਕਰ, ਉਹਨਾਂ ਦੀ ਲੜਾਈ ਨਾ ਪਵਾਵਾਂ, ਪੜਦੇ ਨਾ ਨੰਗੇ। ਇਹ ਵੀ ਇੱਕ ਦਇਆ, ਕਿਸੇ ਦੇ ਪੜਦੇ ਕੱਜਣੇ। ਵੇਖੋ ਮੈਂ ਇੱਕ ਦੋ ਸ਼ਹਿਰਾਂ ਦਾ ਜ਼ਿਕਰ ਕਰਨ ਲੱਗਾ, ਦੋ ਸ਼ਹਿਰਾਂ ਦਾ, ਅਤੇ ਤੁਸੀਂ ਉਹਨਾਂ ਦੋਵਾਂ ਨੂੰ ਤੋਲ ਕੇ ਕਿਹਦੇ 'ਚ ਆਉਣਾ। ਇਹ ਬਾਬੇ ਬਕਾਲੇ ਦੇ ਕੋਲ ਹੈ ਪਿੰਡ ਬੁਤਾਲਾ, ਹੈ ਜੀ। ਇੱਥੇ ਹੋਇਆ ਭਾਈ ਪੱਲਾ ਛੇਵੇਂ ਪਾਤਸ਼ਾਹ ਵੇਲੇ, ਜਿਹਦੀ ਮਾਂ ਨੇ ਉਹਦੇ ਪੱਲੇ ਨਾਲ ਗੁੜ ਦੀ ਰੋੜੀ ਬੰਨਤੀ ਸੀ। ਉਹਦਾ ਨਾਮ ਹੀ ਪੱਲਾ, ਅਤੇ ਗੁੜ ਦੀ ਰੋੜੀ ਪੱਲੇ ਨਾਲ ਬੰਨੀ ਕਿ ਛੇਵੇਂ ਪਾਤਸ਼ਾਹ ਤੈਨੂੰ ਦਰਸ਼ਨ ਦੇਣ ਆਉਣਗੇ, ਜਦੋਂ ਆਉਣਗੇ ਤਾਂ ਖਾਲੀ ਹੱਥ ਨਾ ਮਿਲੀ ਰੋੜੀ ਗੁੜ ਦੀ ਭੇਟਾ, ਕੋਈ ਗੁੜ ਖਰਾਬ ਨਹੀਂ ਹੁੰਦਾ। ਆਖੋ ਸਤਨਾਮ। ਮਹੀਨਾ, ਦੋ ਮਹੀਨੇ, ਚਾਰ ਮਹੀਨੇ, ਇਹਦੀ ਖਾਸੀਅਤ ਹੈ। ਕੋਈ ਹੋਰ ਚੀਜ਼ ਹੋਵੇ, ਫਲ ਹੋਵੇ, ਉਹ ਖਲੋ ਕੁਝ ਦਿਨ ਰਹਿੰਦਾ, ਗੁੜ ਨਹੀਂ ਖਰਾਬ। ਮੈਂ ਇੱਕ ਗੱਲ ਛੋਟੀ ਕਰ ਰਿਹਾ, ਸਾਖੀ ਲਵਾਂ ਤਾਂ ਬੜੀ ਲੰਬੀ ਹੈ, ਸਿਰਫ ਦੋ ਇਲਾਕਿਆਂ ਦਾ ਜ਼ਿਕਰ ਕਰ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਲਿਆ ਪੱਲਿਆ ਤੇਰੀਆਂ ਗੰਢਾਂ ਮੈਂ ਖੋਲ ਦੇਣਾ, ਲਿਆ ਪੱਲਿਆ ਤੇਰੀਆਂ ਗੰਢਾਂ ਮੈਂ, ਬੜੀ ਵੱਡੀ ਗੱਲ ਸੀ। ਉਹ ਵੀ ਚਲੋ ਕਥਾ ਤੁਸੀਂ ਸੁਣੀ ਹੈ, ਹੁਣ ਮੈਂ ਉੱਧਰ ਜਾਵਾਂ ਉਹਦੀ ਰਸਨਾ 'ਚੋਂ ਛੇਵੇਂ ਪਾਤਸ਼ਾਹ ਬਚਨ, ਲਿਆ ਤੇਰੀਆਂ ਗੰਢਾਂ ਮੈਂ, ਹੋਰ ਖੋਲੀਆਂ ਮਹਾਰਾਜ ਨੇ। ਜਦੋਂ ਘਰ ਖੜ੍ਹੇ ਉਹ ਮਹਾਰਾਜ ਨਾਲ ਬੜੀ ਸੰਗਤ ਸੀ, ਸੂਰਮੇ ਸਾਰੇ ਬਹਾਦੇ ਤੇ ਹੈ ਤੇ ਗਰੀਬ ਸੀ। ਕਰੀਏ ਕੀ ਉਹਦੀ ਮਾਂ ਤੇ ਉਹ ਕਹੇ ਵੀ ਕਰਾਂਗੇ ਕੀ। ਉਹਦੀ ਮਾਤਾ ਰਾਸ਼ਨ ਲੈਣ ਗਈ ਹੈ ਪਿੰਡ 'ਚੋਂ ਵੀ ਮੇਰੇ ਘਰ ਗੁਰੂ ਅਤੇ ਉਹਦੀ ਸਾਰੀਆਂ ਸੰਗਤਾਂ ਆਈਆਂ, ਮੈਨੂੰ ਉਧਾਰ ਦੇ ਦਿਓ ਕੁਝ। ਸਾਰੇ ਪਿੰਡ ਵਾਲੇ ਨੇ ਇਕੱਠੇ ਹੋ ਕੇ ਇੱਕ ਜੁੱਟਤਾ ਕਰ ਲਈ, ਅੱਜ ਇਸ ਪਰਿਵਾਰ ਦੇ ਪੜਦੇ ਨਹੀਂ ਕੱਜਣੇ, ਇਹਨਾਂ ਦਾ ਤਮਾਸ਼ਾ ਬਣਾਉਣਾ ਹੈ। ਬਸ ਇੰਨੀ ਘੁੰਡੀ ਲੈ ਜਾਣੀ, ਉਹ ਸਾਰਾ ਨਗਰ ਇਕੱਠਾ ਹੋ ਗਿਆ ਵੀ ਇਹਨਾਂ ਦਾ ਤਮਾਸ਼ਾ ਬਣਾਉਣਾ। ਕਿਉਂ? ਆ ਸੰਗਤ ਨਹੀਂ ਸੀ, ਇਹ ਨਾ ਆਵੇ ਸਾਡੀ ਲਾਈਫ ਅਸੀਂ ਫਲਾਣੇ ਪਰਿਵਾਰ ਦਾ ਤਮਾਸ਼ਾ ਬਣਾ ਕੇ ਵੇਖਾਂਗੇ। ਨਹੀਂ, ਅੱਜ ਬਣਾ ਲਏਗਾ, ਪਰ ਮੈਂ ਮਹਾਰਾਜ ਦੀ ਜ਼ੂਰੀ 'ਚ ਕਹਿੰਦਾ ਅੱਜ ਬਣਾ ਲਏਗਾ, ਤੇਰੇ 'ਚ ਜ਼ੋਰ ਹੈ ਜੋ ਵੀ, ਆਉਣ ਵਾਲੇ ਦਿਨ ਨਾ ਭੁੱਲੀ। ਜੇ ਤੂੰ ਉਹਦੇ ਪੁੱਤਰ ਦਾ ਤਮਾਸ਼ਾ ਬਣਾਇਆ ਤਾਂ ਆਪਣੇ ਪੁੱਤਰ ਦੇ ਤਮਾਸ਼ੇ ਵੇਖਣ ਦੀ ਤਿਆਰੀ ਰੱਖ। ਜੇ ਤੂੰ ਕਿਸੇ ਦੀ ਧੀ ਦਾ ਤਮਾਸ਼ਾ ਬਣਾਇਆ ਤਾਂ ਆਪਣੀ ਧੀ ਦਾ ਤਮਾਸ਼ਾ ਵੇਖਣ ਦੀ ਆਉਣ ਵਾਲੇ ਦਿਨਾਂ 'ਚ ਤਿਆਰੀ ਰੱਖ। ਜੇ ਤੂੰ ਕਿਸੇ ਦੀ ਮਾਂ ਦਾ ਤਮਾਸ਼ਾ ਬਣਾਇਆ ਆਉਣ ਵਾਲੇ ਦਿਨ 'ਚ ਆਪਣੀ ਮਾਤਾ ਦਾ, ਇਹ ਲੈਣਾ ਦੇਣਾ ਭੁਗਤਣਾ ਪੈਂਦਾ, ਭੁਗਤਣਾ ਪੈਂਦਾ। ਮੈਂ ਅੱਖਾਂ ਨਾਲ ਵੇਖਿਆ, ਇਹ ਭੈ ਰਹੇਗਾ ਬੜੇ। ਫਿਰ ਆਪਾਂ ਇੱਕ ਇੱਕ ਕਦਮ, ਤਾਂ ਹੀ ਕਿਹਾ ਨਾ, ਦੱਦਾ ਦੋਸ਼ ਨਾ ਦੇਈ ਕਿਸੇ, ਦੋਸ਼ ਕਰਮਾ ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਹੁਣ ਕਿਸੇ ਨਾਲ ਕੀਤਾ ਉਹ ਹੁਣ ਵੱਧ ਕੇ ਆਉਣਾ ਹੀ ਆਉਣਾ ਅੱਗੇ। ਅੱਜ ਨਹੀਂ ਆਇਆ ਤੂੰ ਕਰ ਲੈ ਤਮਾਸ਼ਾ, ਪਰ ਕੁਝ ਦਿਨ ਬਾਅਦ ਜਦੋਂ ਆਏਗਾ ਤਾਂ ਉਦੋਂ ਤੂੰ ਦੁਖੀ ਹੋਏਗਾ। ਕੋਸ਼ਿਸ਼ ਕਰ। ਮੈਂ ਇੱਕ ਗੱਲ ਕਰ ਰਿਹਾ, ਵੇਖੋ ਪਿੰਡ ਵਾਲਿਆਂ 'ਚੋਂ ਸੰਗਤ ਨਹੀਂ, ਸਾਰੇ ਕਹਿੰਦੇ ਅੱਜ ਇਹਨਾਂ ਦਾ ਤਮਾਸ਼ਾ ਬਣਾਉਣਾ। ਕੋਈ ਇਹਨਾਂ ਨੂੰ ਦਾਲਾਂ ਦਿਓ, ਕੋਈ ਆਟਾ ਨਾ ਦਿਓ, ਕੋਈ ਚਾਵਲ ਨਾ ਦਿਓ। ਚਲੋ ਸਾਖੀ ਵੱਡੀਏ, ਸਿਰਫ ਛੇਵੇਂ ਪਾਤਸ਼ਾਹ ਨੇ ਆਪਣਾ ਰੁਮਾਲ ਦੇ ਦਿੱਤਾ, ਲੈ ਪੱਲਿਆ ਮਾਂ ਨੂੰ ਕਹਿ ਜਿਹੜੇ ਬਰਤਨ 'ਚ ਆਟਾ ਗੁੰਨਦੀ ਪਈ ਹੈ, ਜਿਹੜੇ ਬਰਤਨ 'ਚ ਦਾਲ ਹੈ, ਆਹ ਰੁਮਾਲ ਉਹਨਾਂ ਦੇ ਉੱਤੇ ਪਾ ਦੇ ਅਤੇ ਵੇਖੇ ਨਾ ਕਿੰਨੀ ਚੀਜ਼ ਰਹਿ ਗਈ ਹੈ, ਗੁਰੂ ਨਾਨਕ ਆਪੇ ਭੇਜੀ ਜਾਏਗਾ। ਉਹ ਸਾਰੇ ਕੋਠੇ ਚੜ੍ਹ ਕੇ ਤਮਾਸ਼ਾ ਵੇਖਦੇ ਪਏ ਆ, ਇੱਧਰ ਤੋਟ ਨਹੀਂ ਆ ਰਹੀ। ਮਹਾਰਾਜ ਦੇ ਬਚਨ ਵਿੱਚ ਰੁਮਾਲ ਪਾ ਦੇ ਤੂੰ, ਬਸ ਥੱਲੋਂ ਆਈ ਜਾਏਗਾ ਸਾਰੇ। ਆਖੋ ਸਤਨਾਮ। ਛੇਵੇਂ ਪਾਤਸ਼ਾਹ ਕਹਿੰਦੇ ਪੱਲਿਆ ਇੰਨੇ ਲੋਕੀ ਕੋਠੇ ਤੇ ਚੜ੍ਹ ਕੇ ਵੇਖਦੇ ਪਏ, ਇਹਨਾਂ ਨੂੰ ਵੀ ਕੋਲ ਲੰਗਰ ਛਕ ਲਓ, ਇਹਨਾਂ ਨੂੰ ਵੀ ਕੋਲ ਲੰਗਰ ਛਕ ਲਓ। ਉਹ ਕਹਿੰਦੇ ਵੀ ਹੁਣ ਤਾਂ ਤਮਾਸ਼ਾ ਬਣੇਗਾ, ਉਹ ਵੀ ਆ ਗਏ ਸਾਰੇ, ਪਰ ਤਾਂ ਵੀ ਨਹੀਂ ਮੁੱਕ ਰਿਹਾ। ਸਾਰੇ ਚਰਨੀ ਢੱਠੇ ਛੇਵੇਂ ਪਾਤਸ਼ਾਹ ਦੇ, ਕਈਆਂ ਸਿੱਖੀ ਦੀ ਦਾਤ ਲਈ। ਮੈਂ ਇੱਕ ਗੱਲ ਕਰ ਰਿਹਾ, ਇਲਾਕੇ 'ਚ ਗਿਆਨ ਨਹੀਂ ਅਤੇ ਸੁਭਾਅ ਕੀ ਹੈ, ਤਮਾਸ਼ਾ। ਹੁਣ ਇੱਕ ਦੂਜਾ ਇਲਾਕਾ ਜਿੱਥੇ ਗੁਰੂ ਨਾਨਕ ਦੇ ਦੋ ਸਿੱਖ ਹੋਏ ਨੇ, ਸ਼ੀਆ ਅਤੇ ਗੱਜਣ। ਇਹ ਸੂਰਜ ਪ੍ਰਕਾਸ਼ 'ਚ ਲਿਖਿਆ, ਸ਼ੀਆ ਗੱਜਣ ਦੋਨੋਂ ਭਾਈ ਆਏ ਸਤਿਗੁਰ ਕੀ ਸ਼ਰਨਾਈ। ਅਤੇ ਸ਼ੀਏ ਦੀ ਬੇਟੀ ਦਾ ਵਿਆਹ ਇਤਿਹਾਸ ਹੈ। ਉਦੋਂ ਰਿਵਾਜ਼ ਹੁੰਦਾ ਸੀ, ਬਰਾਤਾਂ ਦੂਰੋਂ ਆਉਂਦੀਆਂ ਸੀ, ਕਨਵੈਂਸਾਂ 'ਤੇ ਹੁੰਦੀਆਂ ਨਹੀਂ ਸੀ, ਦੋ ਦਿਨ ਦੋ ਦੋ ਰਾਤਾਂ ਬਰਾਤ ਰੁਕਦੀ ਸੀ। ਇਹ ਹੈ ਸੀ ਇਹ ਗਰੀਬ ਸ਼ੀਆ ਗੱਜਣ। ਅਤੇ ਜਦੋਂ ਇਹਨਾਂ ਨੇ ਮਸਾਂ ਹੀ ਦੋ ਦਿਨ ਦੀ ਤਿਆਰੀ ਕੀਤੀ ਸੀ ਵੀ ਦੋ ਦਿਨ ਬਰਾਤ ਦੀ ਸੇਵਾ ਕਰਾਂਗੇ, ਦੋ ਰਾਤਾਂ, ਅਤੇ ਬਰਾਤ ਆਉਣ ਤੋਂ ਇੱਕ ਦਿਨ ਪਹਿਲੇ ਸੁਣਿਆ ਆ ਗਿਆ ਕਿ ਬਰਾਤ 7 ਦਿਨ ਅਤੇ 7 ਰਾਤਾਂ ਰੁਕੇਗੀ। 7 ਦਿਨ 7 ਰਾਤਾਂ, ਇਹ ਦੋਵੇਂ ਅਰਦਾਸਾਂ ਕਰਦੇ ਆ ਸਤਿਗੁਰੂ ਹੁਣ ਕੀ ਬਣੇਗਾ, ਸਾਡੇ ਘਰ 'ਤੇ ਸਮਾਨ ਹੀ ਉਹਨਾਂ ਕੀ ਹੈ, 7 ਦਿਨ 7 ਰਾਤਾਂ ਕਿਵੇਂ ਬਰਾਤ ਦੀ ਸੇਵਾ ਕਰਾਂਗੇ। ਚਲੋ ਬਰਾਤ ਆ ਗਈ, ਜੋ ਕੁਝ ਹੈਗਾ ਸੀ ਕੰਮ ਸ਼ੁਰੂ ਹੋ ਗਿਆ, ਇਲਾਕੇ ਵਾਲਿਆਂ ਨੂੰ ਪਤਾ ਲੱਗ ਗਿਆ। ਵੇਖ ਲਓ, ਇਲਾਕੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਬਰਾਤ 7 ਦਿਨ 7 ਰਾਤਾਂ ਰੁਕਣੀ ਹੈ। ਕਹਿੰਦੇ ਜਿਹੜੇ ਇਲਾਕੇ ਵਾਲੇ ਆਉਂਦੇ ਆ ਨਾ ਵਿਆਹ 'ਤੇ, ਕੋਈ ਘਰੋਂ ਕਣਕ ਲਈ ਆਉਂਦਾ, ਆ ਸ਼ੀਆ ਮੈਂ ਆਇਆ ਸਾਂ, ਮੈਂ ਕਿਹਾ ਖਾਲੀ ਹੱਥ ਨਾ, ਪਿਆਰ ਵਿੱਚ ਰੱਖ ਲੈ। ਕੋਈ ਚਾਵਲ ਲਈ ਜਾਂਦਾ ਇਲਾਕੇ 'ਚ, ਕੋਈ ਕਣਕ ਲਈ ਜਾਂਦਾ, ਕੋਈ ਆਟਾ ਲਈ ਜਾਂਦਾ, ਕੋਈ ਸਬਜ਼ੀਆਂ। ਹੁਣ ਉਸ ਇਲਾਕੇ ਵਾਲਿਆਂ ਨੇ ਕੁਝ ਨਾ ਕੁਝ ਹੱਥ 'ਚ ਲਈ ਆ, ਇੰਨੀ ਬਰਕਤ ਪੈ ਗਈ, 7 ਦਿਨ 7 ਰਾਤਾਂ ਬਰਾਤ ਨੇ ਰੱਜ ਰੱਜ ਕੇ ਪਦਾਰਥ ਛਕੇ, ਕੋਈ ਤੋਟ ਨਾ ਆਈ। ਕਿਸੇ ਪੁੱਛਿਆ ਗੁਰੂ ਨਾਨਕ ਸਾਹਿਬ ਇਹ ਕੀ, ਕਹਿੰਦੇ ਸਾਰੇ ਇਲਾਕੇ 'ਤੇ ਕਿਰਪਾ ਸੀ, ਇਹ ਇਲਾਕੇ 'ਤੇ ਬਖਸ਼ਿਸ਼ ਸੀ, ਇਹ ਉਹਨਾਂ ਵਿੱਚ ਇੱਕ ਗੁਣ ਆਇਆ ਹੋਇਆ ਸੀ ਕਿ ਸਾਡੇ ਇਲਾਕੇ 'ਚ ਕਿਸੇ ਸਿੱਖ 'ਤੇ ਭੀੜ ਆ ਜਾਏ ਤਾਂ ਉਹਦੇ ਪੜਦੇ ਨੰਗੇ ਨਹੀਂ ਕਰਨੇ, ਰਲ ਕੇ ਕੱਜਣੇ ਨੇ। ਇਹ ਮੈਂ ਨੈਗੇਟਿਵ ਪੋਜ਼ਿਟਿਵ ਤੁਹਾਨੂੰ ਦੋਨੋਂ ਤਾਂ ਸੁਣਾਏ ਆ, ਇੱਕ ਬੰਨੇ ਵੇਖ ਲਓ ਭਾਈ ਪੱਲੇ ਦਾ ਇਲਾਕਾ,
ਉਹ ਤਮਾਸ਼ਾ ਵੇਖਦੇ ਵੀ ਪੜਦੇ ਨੰਗੇ ਕਰਨੇ, ਇੱਕ ਮੰਨੇ ਸ਼ੀਆਂ ਗੱਜਣ, ਇਹਨਾਂ ਦੇ ਇਲਾਕੇ 'ਚ ਇੱਕ ਗੁਰੂ ਨਾਨਕ ਦਾ ਛਿੱਟਾ ਪਿਆ ਹੋਇਆ ਸੀ, ਗੁਰੂ ਨਾਨਕ ਦੇ ਆਸ਼ਕ ਸਨ, ਅਤੇ ਇਲਾਕੇ ਵਾਲਿਆਂ ਨੂੰ ਪਤਾ ਸੀ ਗੁਰੂ ਨਾਨਕ ਦਾ ਉਪਦੇਸ਼, ਪੜਦੇ ਕੱਜਣੇ ਨੇ, ਕਿਸੇ 'ਤੇ ਭੀੜ ਆ ਗਈ ਅਤੇ ਥੋੜ੍ਹਾ ਥੋੜ੍ਹਾ ਸਾਥ ਦੇ ਕੇ ਉਹਨੂੰ ਸਹਿਯੋਗ ਦੇਣਾ, ਆਖੋ ਸਤਨਾਮ, ਉਹਨੂੰ ਖੜਾ ਕਰਨਾ, ਅੱਗੇ ਇਹਨੂੰ ਚੁੱਕਣਾ, ਇਹੋ ਜਿਹਾ ਮਾਰਗ। ਅਸੀਂ ਕੀ ਕਰਦੇ ਹਾਂ, ਜਿਹੜਾ ਮਾੜਾ ਜਿਹਾ ਤਾਂ ਵੀ ਜਾਂਦਾ, ਇਹਨੂੰ ਡੇਕ ਕੇ ਵਿਖਾਈਏ, ਆਖੋ ਸਤਨਾਮ, ਜਿੱਥੇ ਨਾ ਸੋਜੀ ਹੋ ਕਿਤੇ ਕਿਰਪਾ ਹੋ ਜੇ। ਅਸੀਂ ਜਿੰਨੇ ਵੀਰਵਾਰ ਆਉਂਦੇ ਇੱਕ ਪਰਿਵਾਰਕ ਮੈਂਬਰ ਬਣੀਏ, ਜੇ ਕਿਸੇ ਦੇ ਬੱਚੀ ਦਾ ਵਿਆਹ ਆਇਆ, ਭਾਵੇਂ ਕਿਨਕਾ ਕਿਨਕਾ ਸਹਿਯੋਗ, ਬੱਚੇ ਦਾ ਵਿਆਹ ਆਇਆ ਕਿਨਕਾ ਕਿਨਕਾ, ਵੀ ਕੋਈ ਕੰਮ ਹੈਗਾ ਦੱਸ, ਆਖੋ ਸਤਨਾਮ, ਕੋਈ ਸੇਵਾ ਹੈਗੀ ਦੱਸ, ਕੋਈ ਹੋਰ ਹੁਕਮ ਹੈ ਦੱਸ, ਇੰਨੇ ਨਾਲ ਹੀ ਦੁੱਗਣਾ ਖੂਨ ਹੋ ਜਾਂਦਾ, ਗੱਜ ਕੇ ਆਖੋ ਸਤਨਾਮ। ਇੱਧਰ ਸ਼ੀਆ ਗੱਜਣ ਦਾ ਇਲਾਕਾ, ਉੱਧਰ ਸਤਿਗੁਰੂ ਗੁਰੂ ਨਾਨਕ ਦਾ ਛਿੱਟਾ ਦਿੱਤਾ ਹੋਇਆ, ਅਤੇ ਕਹਿੰਦੇ ਕਿਸੇ ਨੇ ਹੱਥ 'ਚ ਕੁਝ ਲਿਆਂਦਾ, ਕਿਸੇ ਨੇ ਹੱਥ 'ਚ ਕੁਝ, ਸੱਤ ਦਿਨ ਸੱਤ ਰਾਤਾਂ ਬਰਾਤ ਨੇ ਪਦਾਰਥ ਛਕੇ, ਕੋਈ ਤੋਟ ਨਹੀਂ ਆਈ, ਅਸੀਂ ਉਹਨਾਂ ਜਾਣਾ, ਗੱਜ ਕੇ ਆਖੋ ਸਤਨਾਮ। ਹੁਣ ਦਾਸ ਉੱਥੇ ਹੀ ਆਵੇ, ਦਿਲ 'ਤੇ ਬਹੁਤ ਕਰਦਾ ਸੀ, ਹੋਰ ਬਚਨ ਹਨੇਰਾ ਹੋ ਗਿਆ, ਕਿ ਭਾਈ ਮਿਲਾਗਰ ਸਿੰਘ ਪੀਲੂ ਖਾਧੇ ਪਰ ਤਾਂ ਵੀ ਅਰਦਾਸ ਕਰਦਾ ਪਿਆ, ਮਹਾਰਾਜ ਆਪਣੇ ਸਿੱਖ ਨੂੰ ਚੜ੍ਹਦੀ ਕਲਾ ਬਖਸ਼ਣੀ ਅਤੇ ਬਰਕਤਾਂ ਪਾਉਣੀਆਂ। ਸਵੇਰ ਹੋਈ, ਉਸੇ ਸ਼ਿਵਰਾਮ ਨਗਰ 'ਚ ਦੀਵਾਨ ਲੱਗਾ, ਦੀਵਾਨ ਦੀ ਸਮਾਪਤੀ ਹੋਈ 9:30, ਪਤਾ ਨਹੀਂ ਕੀ ਹੋ ਗਿਆ ਕਲਗੀ ਵਾਲੇ ਮਹਾਰਾਜ ਨੂੰ, ਹੁਣ ਗੁਰੂ ਵੀ ਆ ਜਾਂਦਾ ਮੌਜ ਵਿੱਚ, ਕਿ ਮੇਰੇ ਸਿੱਖ ਦੀ ਅਵਸਥਾ ਇੰਨੀ ਬਣ ਗਈ ਹੋਵੇ, ਮੈਂ ਉਹਨੂੰ ਮਾਣ ਦੇਣਾ, ਸਾਰਿਆਂ 'ਚ ਸਤਿਕਾਰ ਦੇਣਾ। ਭਰੇ ਦੀਵਾਨ 'ਚ ਸਮਾਪਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ, ਕਹਿੰਦੇ ਅੱਜ ਇੱਕ ਗੁਰੂ ਘਰ ਵੱਲੋਂ ਸਰੋਪਾ ਦੇਣਾ ਭਾਈ ਮਿਲਾਗਰ ਸਿੰਘ ਨੂੰ, ਅੱਜ ਇਹਨੂੰ। ਸੂਰਜ ਪ੍ਰਕਾਸ਼ ਵਿੱਚ ਫਿਰ ਉਹ ਸਮਾਂ ਲਿਖਿਆ, ਧਨ ਸਿੱਖਾ ਧਨ ਸਿੱਖਾ, ਤੇਰੀ ਧਨ ਸਿੱਖੀ ਹੈ ਧਨ ਸਿੱਖਾ। ਸਾਰੇ ਕਹਿੰਦੇ ਮਹਾਰਾਜ ਇਹਨੂੰ ਧਨ ਸਿੱਖਾ ਕਿਉਂ ਕਹੀ ਜਾਂਦੇ, ਤੇਰੀ ਸਿੱਖੀ ਧਨ ਹੈ। ਜਦੋਂ ਮਹਾਰਾਜ ਨੇ ਦੱਸਿਆ, ਇਹ ਮੇਰੇ ਸਿੱਖ ਨੇ ਪੀਲੂ ਖਾ ਕੇ ਰਾਤ ਬਿਤਾਈ, ਪਾਣੀ ਪੀ ਕੇ, ਇਹਨੂੰ ਕੋਈ ਚਾਵਲ ਵੀ ਨਹੀਂ ਮਿਲੇ। ਮਹਾਰਾਜ ਕਹਿੰਦੇ ਮੈਂ ਇਸ ਵਾਸਤੇ ਨਹੀਂ ਦੱਸ ਰਿਹਾ, ਕੋਈ ਲਾਂਭਾ ਨਹੀਂ ਦੇ ਰਿਹਾ, ਸਿਰਫ ਸਿੱਖ ਦੀ ਵਡਿਆਈ ਪ੍ਰਗਟ ਕਰ ਰਿਹਾ, ਕਿ ਇਹਨੇ ਪੀਲੂ ਖਾ ਕੇ ਵੀ, ਪਾਣੀ ਪੀ ਕੇ ਵੀ, ਕਿਸੇ ਅੱਗੇ ਨਿੰਦਿਆ ਨਹੀਂ ਕੀਤੀ ਕਿ ਮੇਰੇ ਨਾਲ ਆਹ ਬੀਤੀ ਹੈ, ਸਗੋਂ ਗੱਲ 'ਚ ਪੱਲਾ ਪਾ ਕੇ ਸਿੱਖ ਲਈ ਅਰਦਾਸ ਕੀਤੀ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਇਹ ਨਿਰੰਕਾਰ ਇਹਨੂੰ ਹੋਰ ਬਰਕਤਾਂ ਪਾਈ। ਕਲਗੀਧਰ ਮਹਾਰਾਜ ਕਹਿੰਦੇ ਮੈਨੂੰ ਇਹ ਸਿੱਖਾਂ ਦੀ ਲੋੜ ਹੈ ਜਿਨ੍ਹਾਂ ਨੂੰ ਪੜਦੇ ਕੱਜਣ ਦੀ ਜਾਚ ਆ ਜਾ। ਇਹ ਚੌਥੀ ਦਇਆ, ਕਿਸੇ ਦੇ ਪੜਦੇ ਕੱਜਣੇ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਇਹ ਚੌਥੀ ਦਇਆ ਵੀ ਸਾਡੇ ਜੀਵਨ 'ਚ ਆਵੇ। ਅਤੇ ਮਹਾਰਾਜ ਨੇ ਫਿਰ ਸਾਰੀ ਸੰਗਤ 'ਚ ਕਿਹਾ ਸੀ, ਧਨ ਸਿੱਖਾ ਤੇਰੀ ਧਨ ਸਿੱਖੀ ਹੈ ਧਨ ਸਿੱਖਾ। ਅਤੇ ਅੱਗੋਂ ਸਿੱਖ ਨੇ ਨਾ ਨਾਲ ਹੀ ਉਹ ਕੰਮ ਕਰਤਾ ਵੀ ਕਿਤੇ ਮੈਂ ਘਰ 'ਚ ਨਾ ਆ ਜਾਂ, ਇਹਨੇ ਆਖਿਆ ਸੀ ਤੇਰੀ ਕਿਰਪਾ ਤੇਰੀ ਕਿਰਪਾ, ਮੇਰੇ ਦਾਤੇ ਆ ਸਭ ਤੇਰੀ ਕਿਰਪਾ, ਵੀ ਜੇ ਮੈਂ ਪੜਦੇ ਕੱਜਣ ਜੋਗਾ ਵੀ ਬਣ ਗਿਆ ਤੇ ਤੂੰ ਬਣਾਇਆ, ਗੱਜ ਕੇ ਆਖੋ ਸਤਨਾਮ।
ਐਸਾ ਗੁਰ ਵੱਡ ਭਾਗੀ ਪਾਇਆ,
ਬੋਲੇ